ਵਿਚਾਰ ਦੇ ਨਾਲ ਗੁਰਸਾਗਰ ਸਾਹਿਬ ਦੀ ਸੇਵਾ ਦੀ ਖਿੱਚ ਹੋ ਜਾਣ ਪਰ ਆਪ ਜੀ ਅਤਲਾ, ਲੌਂਗੋਵਾਲ, ਸੁਨਾਮ, ਡੇਰਾ ਖਾਲਸਾ, ਢਿੱਲਾ ਵਾਲੀ, ਗੁਜਰਾਂਵਾਲਾ, ਹੈਦਰਾਬਾਦ, ਕਰਾਚੀ, ਬੰਬਈ, ਬੜੌਦਾ ਹੁੰਦੇ ਹੋਏ ਮਸਤੁਆਣੇ ਆ ਗਏ। ਗੁਰਸਾਗਰ ਸਾਹਿਬ ਦੀ ਸੇਵਾ ਪੂਰੇ ਜ਼ੋਰ ਨਾਲ ਸ਼ੁਰੂ ਹੋ ਚੁੱਕੀ ਸੀ। ਪਿਸ਼ਾਵਰ, ਕੋਹਾਟ, ਬੰਨੂ ਤੋਂ ਰਕਮ ਚੰਗੀ ਆ ਚੁੱਕੀ ਸੀ। ਪਿੰਡਾਂ ਤੇ ਪਿੰਡਾਂ ਦੀ ਸੰਗਤ ਵਾਰੀ ਵਾਰੀ ਆ ਕੇ ਉਤਸ਼ਾਹ ਨਾਲ ਸੇਵਾ ਕਰਦੀ। ਅਕੋਈ ਸਾਹਿਬ ਦੀ ਸੰਗਤ ਲੈਣ ਆ ਗਈ। ਆਪ ਅਕੋਈ ਸਾਹਿਬ ਤੋਂ ਫਿਰ ਧੂਰੀ, ਬਰਨਾਲਾ, ਭੜੌਂਦ ਹੁੰਦੇ ਅਤਲਾ ਆਏ, ਜਿੱਥੇ ਸੰਤ ਅਤਰ ਸਿੰਘ ਜੀ ਅਤਲੇ ਵਾਲੇ ਨਾਲ ਪਰਸਪਰ ਸ਼ਬਦ ਦੀ ਗੋਸ਼ਟ ਕੀਤੀ। ਇਹ ਵੀ ਇਸ ਇਲਾਕੇ 'ਚ ਚੰਗੇ ਮਹਾਂਪੁਰਸ਼ ਹੋਏ ਹਨ। ਜਦੋਂ ਨਾਨਕਸਰ ਚੀਮਾ ਦੀ ਸੇਵਾ ਸ਼ੁਰੂ ਹੋਈ ਸੀ ਤੇ 1932 ਵਿੱਚ ਆਪ ਉਹਨਾਂ ਪੰਜਾਂ ਪਿਆਰਿਆਂ ਵਿੱਚੋਂ ਸਨ ਜਿਨ੍ਹਾਂ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ। ਫਿਰ ਪੜਦਾ ਜੀ, ਸੰਤ ਅਤਰ ਸਿੰਘ ਜੀ ਅਤਲੇ ਵਾਲੇ ਇਹ ਇਲਾਕੇ 'ਚ ਚੰਗੇ ਮਹਾਂਪੁਰਸ਼ ਹੋਏ ਹਨ। ਜਦੋਂ ਨਾਨਕਸਰ ਚੀਮਾ ਦੀ ਸੇਵਾ ਸ਼ੁਰੂ ਹੋਈ ਸੀ ਤੇ 1932 ਵਿੱਚ ਆਪ ਉਹਨਾਂ ਪੰਜਾਂ ਪਿਆਰਿਆਂ ਵਿੱਚੋਂ ਸਨ ਜਿਨ੍ਹਾਂ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ। ਇੱਥੋਂ ਲੌਂਗੋਵਾਲ ਹੁੰਦੇ ਹੋਏ ਸੁਨਾਮ ਆਏ ਤੇ ਇੱਕ ਖੇਲੇ ਵਿੱਚ ਦੀਵਾਨ ਲਾਇਆ, ਜਿੱਥੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ, ਜਿੱਥੇ ਗੁਰੂ ਨਾਨਕ ਸਾਹਿਬ ਨੇ ਦਰਸ਼ਨ ਦੇ ਕੇ ਇੱਕ ਬ੍ਰਾਹਮਣ ਨੂੰ ਨਿਹਾਲ ਕੀਤਾ ਸੀ। ਸੰਤ ਜੀ ਨੇ ਹੁਕਮ ਕੀਤਾ, ਜਿੱਥੇ ਦੀਵਾਨ ਲੱਗਾ ਹੈ ਇੱਥੇ ਗੁਰਦੁਆਰਾ ਬਣਾਓ ਤੇ ਗਲੀ ਵਾਲੀ ਗੁਫਾ ਵਿੱਚ ਖੂਹ ਹੀ ਲਾਓ। ਪਰ ਪ੍ਰੇਮੀਆਂ ਨੇ ਥਾਂ ਬਦਲ ਦਿੱਤੀ। ਜਦੋਂ ਖੂਹ ਥੋੜ੍ਹਾ ਪੁੱਟ ਲਿਆ ਤਾਂ ਥੱਲਿਓਂ ਰੋੜਾਂ ਦਾ ਪੱਕਾ ਕੜ ਨਿਕਲ ਪਿਆ। ਫਿਰ ਸੰਗਤ ਨੇ ਸੰਤ ਜੀ ਮਹਾਰਾਜ ਦਾ ਹੁਕਮ ਮੰਨਿਆ। ਇਸ ਖੂਹ ਦਾ ਪਾਣੀ ਸਾਰੇ ਸੁਨਾਮ ਵਿੱਚ ਠੰਡਾ ਤੇ ਮਿੱਠਾ ਹੈ। ਇਸ ਖੂਹ ਦਾ ਪਾਣੀ ਸਾਰੇ ਸੁਨਾਮ ਵਿੱਚ ਠੰਡਾ ਤੇ ਮਿੱਠਾ ਹੈ। ਇੱਥੋਂ ਸੰਗਰੂਰ, ਜ਼ੁਲਮਗੜ੍ਹ, ਨਾਨਕਪੁਰਾ, ਰਾਮਨਗਰ, ਸਿਬੀਆ ਹੁੰਦੇ ਹੋਏ ਮਸਤੁਆਣੇ ਆ ਗਏ। ਸੰਤ ਮਹਾਰਾਜ ਦਿਨ ਰਾਤ ਧੁੱਪ ਛਾਂ ਦੀ ਪਰਵਾਹ ਨਾ ਕਰਦੇ ਹੋਏ ਸੰਗਤਾਂ ਨੂੰ ਸੇਵਾ ਕਰਦਿਆਂ ਵੇਖ ਨਿਹਾਲ ਹੁੰਦੇ ਤੇ ਸੰਗਤਾਂ ਵੀ ਸੰਤ ਜੀ ਤੇ ਗੁਰੂ ਮਹਾਰਾਜ ਦੀ ਪ੍ਰਸੰਨਤਾ ਲੈਣ ਲਈ ਧਿਰੋਂ ਪਰੇ ਹੋ ਕੇ ਸੇਵਾ ਕਰਦੀਆਂ। ਇੱਕ ਦਿਨ ਬੜੇ ਪ੍ਰੇਮ ਨਾਲ ਸੇਵਾ ਹੋ ਰਹੀ ਸੀ। ਬਾਬੂ ਤੇਜਾ ਸਿੰਘ ਜੀ ਭਸੌੜ ਵਾਲੇ ਪੈਨਸ਼ਨਰ SDO ਇੱਕ ਪ੍ਰੇਮੀ ਸਹਿਤ ਦਰਸ਼ਨ ਕਰਨ ਲਈ ਆਏ। ਫਤਿਹ ਗਜਾ ਕੇ ਬੈਠ ਗਏ। ਸੰਤ ਮਹਾਰਾਜ ਜੀ ਨੇ ਸੇਵਾ ਵਿੱਚ ਹਿੱਸਾ ਪਾਉਣ ਲਈ ਆਖਿਆ। ਬਚਨ ਮੰਨ ਕੇ ਸੇਵਾ ਥੋੜ੍ਹੀ ਹੀ ਦੇਰ ਕਰਕੇ ਫਿਰ ਪਾਸ ਆ ਬੈਠੇ। ਸੰਤ ਮਹਾਰਾਜ ਜੀ ਨੇ ਫਰਮਾਇਆ, ਕਿਹਾ ਸੋਹਣਾ ਕੰਮ ਹੋ ਰਿਹਾ ਹੈ, ਇਹ ਗੁਰੂ ਘਰ ਦੀ ਟਕਸਾਲ ਹੈ। ਇਸ ਨਾਲ ਦੋਵੇਂ ਹੀ ਕੰਮ ਸੇਵਾ ਤੇ ਸਿਮਰਨ ਹੁੰਦੇ ਰਹਿੰਦੇ ਹਨ। ਇਹ ਬਚਨ ਸੁਣ ਕੇ ਬਾਬੂ ਤੇਜਾ ਸਿੰਘ ਜੀ ਨੇ ਤਰਕ ਕਰਕੇ ਆਖਿਆ, ਇੱਟਾਂ ਵੱਟੇ ਹੀ ਖੜੇ ਹੋ ਰਹੇ ਹਨ, ਹੋਰ ਕੀ ਹੈ। ਪ੍ਰੇਮੀ ਦਾ ਬਚਨ ਸੁਣ ਕੇ ਸੰਤ ਜੀ ਅਡੋਲ ਬੈਠੇ ਰਹੇ ਤੇ ਉਹ ਉੱਠ ਕੇ ਚਲੇ ਗਏ। ਅਸਲ ਵਿੱਚ ਇਹਨਾਂ ਦੇ ਵਿਦਿਅਕ ਪ੍ਰਚਾਰ ਦੇ ਕੇਂਦਰ ਭਸੌੜ ਦੇ ਨੇੜੇ ਹੀ ਇਤਨਾ ਮਹਾਨ ਤੀਰਥ ਪ੍ਰਗਟ ਹੋਣ ਪਰ ਇਹੀ ਈਰਖਾ ਦੁਵੈਸ਼ ਵਸ ਅੰਦਰੋਂ ਖੁਸ਼ ਨਹੀਂ ਸਨ ਤੇ ਆਪਣੀ ਭੜਾਸ ਇਸ ਦੇ ਖਿਲਾਫ ਕੱਢਦੇ ਰਹਿੰਦੇ ਸਨ। ਹਰ ਜੀ ਹੰਕਾਰ ਨਾ ਪਾਵਈ ਦਾ ਮਹਾਂਵਾਕ ਪੂਰਾ ਹੋਇਆ ਤੇ ਇਹ ਜਦੋਂ ਚੱਲਣ ਤੋਂ ਗਿਰ ਗਏ। ਨਿਰੰਜਨ ਕੌਰ ਵਿਦਿਆਰਥਣ ਨੂੰ ਜੋ ਬੇਟੀ ਸਮਾਨ ਸੀ ਆਪਣੇ ਘਰ ਪਾ ਲਿਆ ਤਾਂ ਸੇਵਾ ਦੀ ਸਭ ਸੇਵਾ ਪਰ ਪਾਣੀ ਫਿਰ ਗਿਆ ਤੇ ਆਪ ਦੇ ਹੱਠ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ 15 ਜੁਲਾਈ 1928 ਨੂੰ ਗੁਰੂ ਪੰਥ ਵੱਲੋਂ ਆਪ ਦਾ ਬਾਈਕਾਟ ਕਰ ਦਿੱਤਾ ਗਿਆ। ਇਹ ਸਨ ਬਾਬੂ ਤੇਜਾ ਸਿੰਘ ਜੀ ਬਾਰੇ ਬਚਨ। ਸੰਤ ਪੰਚ ਖਾਲਸਾ ਦੀਵਾਨ ਦੇ ਨਾਮ ਨਾਲ ਕੁਛ ਆਪ ਦੇ ਪ੍ਰੇਮੀ ਖਾਲਸਾ ਪਾਰਲੀਮੈਂਟ ਗਜਟ ਭਸੌੜ ਤੋਂ ਕੱਢਦੇ ਰਹੇ। ਪੰਜਾਬੀ ਸੂਬਾ ਮੋਰਚਾ ਸਮੇਂ ਇਸ ਦੀਵਾਨ ਨੇ ਮਤਾ ਪਾਸ ਕਰਕੇ ਪੰਥ ਦੀ ਪਿੱਠ ਵਿੱਚ ਛੁਰਾ ਮਾਰ ਕੇ ਸਰਕਾਰ ਨੂੰ ਖੁਸ਼ ਕੀਤਾ। ਇਸੇ ਨੇ ਈਰਖਾ ਵਸ ਕਈਆਂ ਦੇ ਖਿਲਾਫ ਲਿਖਦੇ ਰਹਿਣਾ ਤੇ ਆਪਣੀ ਜਥੇਬੰਦੀ ਨੂੰ ਸਭ ਤੋਂ ਪੁਰਾਣੀ ਜਥੇਬੰਦੀ ਦੱਸਦੇ ਰਹਿਣ। ਫਲ ਹੁਣ ਇਹ ਹੈ ਕਿ ਦੀਵਾਨ ਨਾ ਦੀਵਾਨ ਹੀ ਹੈ ਤੇ ਨਾ ਹੀ ਹੁਣ ਗਜਟ ਛਪ ਰਿਹਾ ਹੈ। ਸਮਝੋ ਝੂਠ, ਫਰੇਬ, ਈਰਖਾ ਤੇ ਹੰਕਾਰ ਦੀ ਦੁਕਾਨ ਦਾ ਸਦਾ ਲਈ ਖਤਮ ਹੋ ਗਈ ਹੈ। ਸੰਤ ਮਹਾਰਾਜ ਦਾ ਇੱਕ ਪ੍ਰਸਿੱਧ ਸਿੱਖ ਵੱਲੋਂ ਤਰਕ ਮਾਰਨ ਪਰ ਚਿੱਤ ਉਪਰਾਮ ਹੋ ਗਿਆ ਸੀ। ਰਾਤ ਦੇ ਵਕਤ ਭਾਈ ਕਲਿਆਣ ਸਿੰਘ ਤੇ ਭਾਈ ਹਰੀ ਸਿੰਘ ਨੂੰ ਕਿਹਾ ਕਿ ਕਿਧਰੇ ਦੂਰ ਨਿਕਲ ਚਲੀਏ, ਪਰ ਨਾਲ ਕੁਛ ਹੋਰ ਨਹੀਂ ਲੈਣਾ। ਇੱਕ ਮੋਰ ਕਿਰਾਏ ਲਈ ਤੇ ਕੱਛਾ ਭਰਨਾ ਬਸ। ਭਾਈ ਹਰੀ ਸਿੰਘ ਨੇ ਇੱਕ ਮੋਰ ਦੀ ਥਾਂ 50 ਮੋਰਾਂ ਲੈ ਲਈਆਂ ਤੇ ਆਪਣੇ ਗੁਟਕੇ ਵਾਲੇ ਗਾਤਰੇ ਵਿੱਚ ਪਾ ਲਈਆਂ ਕਿ ਸੰਤ ਜੀ ਕਿਤੇ ਬਹੁਤ ਦੂਰ ਜਾਣ ਤਾਂ ਖਿਆਲ ਨਾ ਕਰ ਲੈਣ ਅਤੇ ਕਿਰਾਇਆ ਖਰਚ ਥੁੜ ਨਾ ਜਾਏ। ਸੰਗਰੂਰ ਅਪੜੇ ਤੇ ਅੱਗੋਂ ਰੇਲ ਰਾਹੀਂ ਮਾਨਕਿਆਣੇ ਆ ਉਤਰੇ, ਜਿੱਥੋਂ ਡੇਰਾ ਖਾਲਸਾ ਆ ਗਏ। ਸਾਰੇ ਪੋਠੋਵਾਲ ਵਿੱਚ ਜਲਦੀ ਖਬਰ ਫੈਲ ਗਈ। ਭਾਰੀ ਦੀਵਾਨ ਸਜਦੇ, ਕੀਰਤਨ ਅੰਮ੍ਰਿਤ ਪ੍ਰਚਾਰ ਹੁੰਦਾ, ਡੇਰਾ ਖਾਲਸਾ ਬੈਕੁੰਠ ਧਾਮ ਬਣ ਗਿਆ। 68 ਤੀਰਥ ਜਾਂ ਸਾਧ ਭਗਤ ਰਹੇ ਤਾਂ ਬੈਕੁੰਠ ਜਾਂ ਨਾਮ ਉਚਰੇ। ਇੱਕ ਦਿਨ ਰਾਤ ਨੂੰ ਇੱਕ ਪ੍ਰੇਮੀ ਦੇ ਘਰ ਪ੍ਰਸ਼ਾਦ ਸੀ, ਪੰਗਤ ਲੱਗ ਰਹੀ ਸੀ। ਸੰਤ ਮਹਾਰਾਜ ਬਾਹਰ ਮੈਦਾਨ ਖੇਡਣ ਲਈ ਚਲੇ ਆਏ। ਇੱਕ ਪਿੰਡ ਦਾ ਪ੍ਰੇਮੀ ਵੀ ਨਾਲ ਹੋ ਤੁਰਿਆ। ਸੰਤ ਜੀ ਗੜਵਾ ਲੈ ਕੇ ਪਰੇ ਹੋ ਕੇ ਬੈਠ ਗਏ ਤਾਂ ਇਸ ਨੇ ਸੰਤ ਜੀ ਦੇ ਸੇਵਕਾਂ ਭਾਈ ਕਲਿਆਣ ਸਿੰਘ ਹਰੀ ਸਿੰਘ ਨੂੰ ਦੱਸਿਆ ਕਿ ਜਿਸ ਪ੍ਰੇਮੀ ਦੇ ਘਰ ਪ੍ਰਸ਼ਾਦ ਹੈ ਉਹ ਕਹਿ ਰਿਹਾ ਸੀ ਕਿ ਸੰਤ ਜੀ ਦੇ ਨਾਲ ਤਾਂ ਕੇਵਲ 2 ਸਿੱਖ ਹਨ ਪਰ ਸੈਂਕੜੇ ਖਾਣ ਲਈ ਆ ਪੁੱਜਦੇ ਹਨ। ਮੇਰਾ 300 ਰੁਪਇਆ ਖਰਚ ਆ ਚੁੱਕਾ ਹੈ। ਸੰਤ ਜੀ ਨੇ ਵੀ ਇਹ ਬਚਨ ਸੁਣ ਲਿਆ ਤੇ ਸੇਵਕਾਂ ਪਾਸੋਂ ਪੁੱਛਣ ਪਰ ਤਸੱਲੀ ਹੋ ਗਈ। ਫੁਰਮਾਇਆ, ਚੱਲ ਕਿਤੇ ਲੁਕ ਕੇ ਦਿਨ ਕੱਟੀਏ। ਸੰਗਤਾਂ ਦੇ ਬਹੁਤ ਇਕੱਠ ਹੋਣ ਪਰ ਪ੍ਰੇਮੀ ਖੇਚਲ ਮੰਨਦੇ ਹਨ, ਸੋ ਆਪ ਬਿਨਾਂ ਪ੍ਰਸ਼ਾਦ ਛਕੇ ਤੁਰ ਪਏ। ਲੁਕ ਕੇ ਇੱਕ ਗੁਫਾ ਵਿੱਚ ਰਾਤ ਕੱਟ ਲਈ। ਅੰਮ੍ਰਿਤ ਵੇਲੇ ਹੀ ਤੁਰ ਕੇ ਮਾਨਕਿਆਣੇ ਸਟੇਸ਼ਨ ਦੇ ਨੇੜੇ ਇੱਕ ਪੁੜ ਹੇਠ ਆ ਬੈਠੇ। ਇੱਧਰ ਸੰਗਤਾਂ ਢੂੰਡ ਢੂੰਡ ਕੇ ਥੱਕ ਗਈਆਂ। ਅਹਿਮਦਾਬਾਦ ਦੀਆਂ ਟਿਕਟਾਂ ਲੈ ਕੇ ਰੇਲ ਪਰ ਸਵਾਰ ਹੋ ਗਏ। ਅਹਿਮਦਾਬਾਦ ਪੁੱਜਣ ਦੇ ਨੇੜੇ ਹੀ ਸਨ ਕਿ ਇੱਕ ਪ੍ਰੇਮੀ ਹੁੱਕਾ ਪੀ ਰਿਹਾ ਸੀ। ਸੰਤ ਜੀ ਦੇ ਸੇਵਕਾਂ ਨੇ ਉਸਨੂੰ ਹੁੱਕਾ ਨਾ ਪੀਣ ਲਈ ਬੇਨਤੀ ਕੀਤੀ ਪਰ ਉਸਨੇ ਟਾਲ ਛੱਡਿਆ। ਫਿਰ ਸੰਤ ਜੀ ਨੇ ਬੜੇ ਪ੍ਰੇਮ ਨਾਲ ਕਿਹਾ, ਇਸ ਵਿੱਚੋਂ ਕੀ ਲੈਣਾ ਈ। ਸੰਤ ਜੀ ਦੇ ਮਿੱਠੇ ਬਚਨਾਂ ਨੇ ਉਸਦਾ ਮਨ ਮੋਹ ਲਿਆ। ਸੰਤ ਦਰਸ਼ਨ ਦੀ ਖਿੱਚ ਪਈ ਤੇ ਐਸਾ ਅਸਰ ਹੋਇਆ ਕਿ ਇਸਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੇਰੇ ਘਰ ਚੱਲੋ, ਮੈਂ ਹੁੱਕਾ ਵੀ ਛੱਡ ਦੇਵਾਂਗਾ ਅਤੇ ਸਿੱਖ ਵੀ ਬਣ ਜਾਵਾਂਗਾ। ਸੰਤ ਜੀ ਅਹਿਮਦਾਬਾਦ ਤੋਂ ਉਤਰ ਕੇ ਇਸ ਦੇ ਨਾਲ ਪਿੰਡ ਢਿੱਲਾਂ ਵਾਲੀ ਚਲੇ ਆਏ। ਇਸਨੇ ਪਿੰਡੋਂ ਬਾਹਰ ਆਪਣੇ ਖੂਹ ਤੇ ਡੇਰਾ ਕਰਾਇਆ। ਦੋਵੇਂ ਵਕਤ ਪਿੰਡ ਦੇ ਗੁਰਦੁਆਰੇ ਵਿੱਚ ਦੀਵਾਨ ਸਜਦਾ ਤੇ ਪ੍ਰਸ਼ਾਦਾ ਖੂਹ ਤੇ ਪ੍ਰੇਮੀ ਲੈ ਆਉਂਦੇ। ਆਪ ਨੂੰ ਇੱਥੇ 15 ਦਿਨ ਹੋ ਗਏ ਸਨ। ਇੱਕ ਪ੍ਰੇਮੀ ਇਸ ਨਗਰ ਦਾ ਗੁਜਰਾਂ ਵਾਲੇ ਆਇਆ ਗਿਆ। ਉਸਨੇ ਭਾਈ ਲਾਲ ਸਿੰਘ ਜੀ ਉਪਦੇਸ਼ਕ ਨੂੰ ਦੱਸਿਆ ਕਿ ਸਾਡੇ ਨਗਰ 3 ਸੰਤ ਆਏ ਹੋਏ ਹਨ ਜੋ ਭਜਨ ਦੀਆਂ ਹੀ ਮੂਰਤੀਆਂ ਹਨ। ਭਾਈ ਲਾਲ ਸਿੰਘ ਜੀ ਸਾਧੂ ਸੰਤ ਦੇ ਪ੍ਰੇਮੀ ਸਨ, ਇਸ ਦੇ ਨਾਲ ਆ ਗਏ। ਦੂਰੋਂ ਹੀ ਦਰਸ਼ਨ ਕਰਕੇ ਪਹਿਚਾਣ ਲਿਆ ਤੇ ਮੁੜ ਆਏ। ਸ਼ਹਿਰ ਗੁਜਰਾਂ ਵਾਲੇ ਵਿੱਚ ਆਪ ਨੇ ਸਭ ਨੂੰ ਖਬਰ ਕਰ ਦਿੱਤੀ ਕਿ ਸੰਤ ਅਤਰ ਸਿੰਘ ਜੀ ਮਹਾਰਾਜ ਢਿੱਲਾਂ ਵਾਲੀ ਆਏ ਹੋਏ ਹਨ। ਸੋ ਸੈਂਕੜੇ ਦੀ ਗਿਣਤੀ ਵਿੱਚ ਸੰਗਤ ਦਰਸ਼ਨ ਕਰਨ ਲਈ ਪੁੱਜ ਗਈ। ਬੇਨਤੀ ਕਰਕੇ ਗੁਜਰਾਂ ਵਾਲਾ ਲੈ ਆਏ। ਨਗਰ ਦੀ ਸੰਗਤ ਹੈਰਾਨ ਹੋਈ ਕਿ ਐਸੇ ਪ੍ਰਤਾਪੀ ਮਹਾਂਪੁਰਸ਼ ਸਾਡੇ ਨਗਰ ਰਹੇ, ਅਸੀਂ ਕੋਈ ਸੇਵਾ ਹੀ ਨਹੀਂ ਕਰ ਸਕੇ। ਗੁਜਰਾਂ ਵਾਲੇ ਅੰਮ੍ਰਿਤ ਪ੍ਰਚਾਰ ਹੋਇਆ ਤੇ ਇਸ ਨਗਰ ਦੀ ਸੰਗਤ ਨੇ ਵੀ ਉਸ ਬੁੱਢੇ ਸਮੇਤ ਆ ਕੇ ਅੰਮ੍ਰਿਤ ਛਕ ਲਿਆ। ਭਰਿਆ ਮੇਲਾ ਛੱਡਣਾ ਆਪ ਜੀ ਦਾ ਵਤੀਰਾ ਹੋ ਚੁੱਕਿਆ ਸੀ। ਸੋ ਇੱਕ ਦਿਨ ਰਾਹ ਦਾ ਛੋਪ ਹੀ 2 ਸੇਵਕਾਂ ਸਮੇਤ ਗੁਜਰਾਂ ਵਾਲੇ ਸਟੇਸ਼ਨ ਤੇ ਆ ਗਏ ਤੇ 4:15 ਦੀ ਗੱਡੀ ਸਵੇਰੇ ਚੜ੍ਹ ਕੇ ਹੈਦਰਾਬਾਦ ਸਿੰਧ ਆ ਗਏ। ਸੰਗਤਾਂ ਦਾ ਪ੍ਰੇਮ ਬਹੁਤ ਸੀ। ਗੁਰਸਾਗਰ ਸਾਹਿਬ ਦੀ ਸੇਵਾ ਲਈ ਇਸ਼ਾਰਾ ਦੇਣ ਪਰ 29,000 ਰੁਪਏ ਇਕੱਠੇ ਹੋ ਗਏ। ਸੋ ਗੁਰਸਾਗਰ ਸਾਹਿਬ ਭੇਜ ਦਿੱਤੇ ਗਏ। ਇੱਥੋਂ ਆਪ ਕਰਾਚੀ ਆਏ ਤੇ 3 ਮਹੀਨੇ ਰਹੇ। ਇੱਥੇ ਵੀ ਸੇਵਾ ਬਹੁਤ ਹੋਈ। ਇੱਥੋਂ ਮੀਰਪੁਰ ਖਾਸ ਅਜਮੇਰ ਦੇ ਰਸਤੇ ਬੰਬਈ ਆਏ। ਥੋੜੇ ਦਿਨ ਪ੍ਰੇਮ ਲੈ ਕੇ ਬੜੌਦੇ ਆ ਗਏ। ਬੜੌਦੇ ਤੋਂ ਬਾਅਦ ਸੁਬਾਹ ਦੇ ਸਮੇਂ ਸੰਤ ਜੀ ਮਹਾਰਾਜ ਨੂੰ ਇੱਕ ਦਰਖਤ ਹੇਠ ਬਿਠਾ ਕੇ ਪ੍ਰੇਮੀ ਸ਼ਹਿਰ ਵਿੱਚ ਕੁਛ ਖਾਣ ਲਈ ਲੈਣ ਗਿਆ। ਪਰ ਕੋਈ ਚੀਜ਼ ਨਾ ਮਿਲੀ। ਹੈਰਾਨ ਸਨ ਕਿ ਇੱਕ ਪੰਜਾਬੀ ਮਿਲ ਗਿਆ। ਉਸ ਨਾਲ ਗੱਲਬਾਤ ਕਰਨ ਪਰ ਪਤਾ ਲੱਗਾ ਕਿ ਇੱਥੇ ਸਭ ਅਮੀਰ ਗਰੀਬ ਹੋਟਲਾਂ ਵਿੱਚ ਹੀ ਛਕਦੇ ਹਨ। ਉਸ ਦੀ ਸੁਪਤਨੀ ਨੇ ਸਾਰੀ ਗੱਲ ਸੁਣੀ ਤੇ ਭਾਈ ਹਰੀ ਸਿੰਘ ਨੂੰ ਅੰਦਰ ਆ ਜਾਣ ਲਈ ਬੇਨਤੀ ਕੀਤੀ। ਇਸ ਨੇ ਡਰ ਮੰਨਿਆ ਕਿ ਕਿਤੇ ਮੇਰੇ ਪਾਸ ਜੋ 50,000 ਦੇ ਕਰੀਬ ਗੁਰਸਾਗਰ ਸਾਹਿਬ ਦੀ ਮਾਇਆ ਹੈ ਉਹ ਖੋ ਨਾ ਲੈਣ। ਬੀਬੀ ਨੇ ਕਿਹਾ, ਡਰੋ ਨਹੀਂ, ਮੈਂ ਸੁੱਖੋਂ ਦੀ ਰਹਿਣ ਵਾਲੀ ਹਾਂ, ਤੁਸੀਂ ਪੋਠੋਹਾਰੀ ਭਰਾ ਨਜ਼ਰੀ ਪੈਂਦੇ ਹੋ। ਇਹ ਅੰਦਰ ਚਲੇ ਗਏ। ਉਸਨੇ ਬਹੁਤ ਫੁਰਤੀ ਨਾਲ ਆਲਿਆਂ ਦੀ ਸੁੱਕੀ ਭਾਜੀ ਬਣਾ ਦਿੱਤੀ ਤੇ ਪੂੜੀਆਂ ਤਲ ਦਿੱਤੀਆਂ। ਇਹੋ ਲੈ ਕੇ ਪੁੱਜੇ ਸੰਤ ਮਹਾਰਾਜ ਜੀ ਦੇ ਪੁੱਛਣ ਪਰ ਕਿ ਦੇਰ ਕਿਉਂ ਇਤਨੀ ਲੱਗੀ, ਤਾਂ ਉਸਨੇ ਸਾਰੀ ਗੱਲ ਆਖ ਸੁਣਾਈ। ਸੰਤ ਜੀ ਨੂੰ ਪ੍ਰਸ਼ਾਦ ਛਕਾ ਕੇ ਇਹਨਾਂ ਦੋਹਾਂ ਨੇ ਪ੍ਰਸ਼ਾਦ ਛਕ ਲਿਆ। ਭਾਈ ਹਰੀ ਸਿੰਘ ਜਦੋਂ ਬਰਤਨ ਦੇਣ ਆਏ ਤਾਂ ਬੀਬੀ ਨੇ ਦੁੱਧ ਦੀ ਬਾਲਟੀ ਭਰ ਦਿੱਤੀ। ਇਹ ਦੁੱਧ ਲੈ ਕੇ ਆਏ ਤਾਂ ਮਹਾਰਾਜ ਨੇ ਕਿਹਾ, ਕੀ ਕੁਛ ਕੀਮਤ ਵੀ ਦਿੱਤੀ ਹੈ ਕਿ ਐਵੇਂ ਲੁੱਟ ਕੇ ਲੈ ਆਂਦਾ ਈ? ਸੇਵਾਦਾਰ ਨੇ ਬੇਨਤੀ ਕੀਤੀ, ਮਹਾਰਾਜ ਜੀ ਮੈਂ ਮਾਇਆ ਦੇਣ ਦਾ ਬਥੇਰਾ ਯਤਨ ਕੀਤਾ ਪਰ ਉਹਨਾਂ ਨੇ ਨਹੀਂ ਲਈ। ਆਪ ਤਿੰਨੇ ਬਾਜ਼ਾਰ ਵੇਖ ਰਹੇ ਸਨ ਤਾਂ ਕਿਸੇ ਨੇ ਦੱਸਿਆ ਕਿ ਇਸ ਸ਼ਹਿਰ ਵਿੱਚ ਸਾਰੇ ਸੰਸਾਰ ਦੇ ਸਿੱਕੇ ਰੁਪਏ ਪੈਸੇ ਮਹਾਰਾਜਾ ਨੇ ਇਕੱਠੇ ਕੀਤੇ ਹੋਏ ਹਨ। ਮਕਾਨ ਦੀ ਚਾਬੀ ਮਹਾਰਾਜਾ ਜੀ ਪਾਸ ਰਹਿੰਦੀ ਹੈ ਤੇ ਸ਼ਾਮ ਨੂੰ ਦਰਵਾਜ਼ਾ ਖੁੱਲਦਾ ਹੈ। ਸੰਤ ਜੀ ਇੱਕ ਦਿਨ ਦਰਖਤ ਹੇਠ ਬੈਠ ਗਏ ਤੇ ਸਿਮਰਨ ਵਿੱਚ ਜੁੜ ਗਏ। ਮਹਾਰਾਜਾ ਆਇਆ ਤੇ ਦਰਸ਼ਨ ਕਰਕੇ ਨਿਹਾਲ ਹੋਇਆ, ਪੁੱਛਿਆ, ਆਪ ਕੌਣ ਹੋ ਸੰਤ ਜੀ? ਅਸੀਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੱਖ ਹਾਂ, ਪੰਜਾਬ ਦੇਸ਼ ਦੇ ਰਹਿਣ ਵਾਲੇ ਹਾਂ। ਮਹਾਰਾਜਾ ਬਹੁਤ ਪ੍ਰਸੰਨ ਹੋਇਆ ਤੇ ਆਪ ਨਾਲ ਹੋ ਕੇ ਸਾਰੇ ਸਿੱਕੇ ਵਿਖਾਏ। ਬੜੌਦੇ ਤੋਂ ਸੰਤ ਮਹਾਰਾਜ ਭੋਪਾਲ, ਦਿੱਲੀ, ਜਾਖਲ ਦੇ ਰਸਤੇ ਸੰਗਰੂਰ ਆ ਉਤਰੇ ਤੇ ਸਿੱਧੇ ਗੁਰਸਾਗਰ ਸਾਹਿਬ ਮਸਤੂਆਣੇ ਆ ਪੁੱਜੇ। ਸੰਗਤਾਂ ਵੀ ਬਹੁਤ ਚਿਰ ਤੋਂ ਮਨਮੋਹਣੇ ਦਰਸ਼ਨਾਂ ਨੂੰ ਉਡੀਕ ਰਹੀਆਂ ਸਨ। ਸਭ ਦੇ ਹਿਰਦੇ ਖਿੜ ਗਏ ਤੇ ਦੂਣੇ ਉਤਸ਼ਾਹ ਨਾਲ ਸੇਵਾ ਹੋਣ ਲੱਗ ਪਈ। ਇਹ ਸਾਖੀ ਜਵਾਨੀ ਭਾਈ ਹਰੀ ਸਿੰਘ ਜੀ।